दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। एक वारी उन्हां सतगुरां दा नाम लईए जिन्हां दी रोज ही तुसी कथा श्रवण करदे हो इस तों अलावा अज उन्हां सतगुरां दा प्रकाश पर्व है सारे ही एक वारी मिल के आखिए धन श्री सतगुरु गोविंद सिंह सच्चे पातशाह जी। परम प्यारी साध संगत जीओ सतगुरु गोविंद सिंह सच्चे पातशाह जी दे प्रकाश पुरब दी मैं समूह साध संगत नूं लख लख वधाई देंदा हां क्योंकि रोज जड़ी कथा चलदी है ओह भी सतगुरु गोविंद सिंह सच्चे पातशाह जी दी कथा ही चल रही है। इस करके सतगुरु गोविंद सिंह सच्चे पातशाह जी दे प्रकाश पुरब दे उते प्रकरण नूं बदलन दी लोड़ नहीं पवेगी। सतगुरु गोविंद सिंह सच्चे पातशाह जी दा प्रकाश पुरब है ते सतगुरु गोविंद सिंह सच्चे पातशाह जी दे इतिहास नूं तुसीं लड़ीबद्ध श्रवण कर रहे हो सो सतगुरु गोविंद सिंह सच्चे पातशाह जी दा इतिहास ही जारी रखिया जावेगा। सतगुरु गोविंद सिंह सच्चे पातशाह जी दे इतिहास दे विच एक सिख बीबी दी साखी मैं साध संगत दे सन्मुख बयान कर रहा सी परसों इथों तक कथा पहुंची सी कि सतगुरु सच्चे पातशाह जी नूं उस बीबी ने अर्ज कीती है कि सच्चे पातशाह मैं घर दे विच रह के सिखां साधां दी सेवा करदे हां इस करके मैं पहला कदे भी तुहाडे दर्शनां दे वास्ते नहीं आई ऐस वारी मेरे घरदियां ने खिच कीती कि तेरे मन दी लालसा बड़ी है इस करके तू घर दा खेड़ा छड ते सतगुरां दा जा के दर्शन कर। ऐस वेले जदों मैं तुहाडा आण के दर्शन कीता ते संगत दी भीड़ बड़ी सी इस करके मैं तुहाडा लाग्यों दर्शन करना चाहुंदी सी पर मैं लागे हो नहीं सकी इस करके मैं हट के पिछाण जा रही सी। इस तरह दी जिहड़ी अर्ज है ओह बीबी ने सतगुरु गोविंद सिंह जी दे चरणां दे विच कीती है सो इथों तक करीब कथा पहुंच चुकी सी अज इथों ही अगे मैं प्रारंभ करदा। मम पापण को दर्शन कहां चल कर आई तौ नाला। कहिंदी है कि मैं अपने मन दे विच विचारिया कि मेरे पापण दे भागां दे विच सतगुरां दा करीबी दर्शन लिखिया नहीं होया मैं इत्थे चल के भी आ गई हां तां वी सतगुरां दा करीबी दर्शन मैं कर ना सकी। जाए करो मैं लंगर सेवा तुम अंतर जामी लख पेवा। सच्चे पातशाह जी मैं इस करके पिछा हटी सी कि मैं हुण अपने घर ही चली जांदी हां ते घर जाके मैं लंगर दी जिहड़ी सेवा आरंभी हुई है सिखां साधां दी ओही करदी हां। सच्चे पातशाह ए जान के मैं पिछे नूं मुड़ी सी तुम अंतर जामी लख पेवा ਪਰ ਸਿੱਖਣੀ ਕਹਿੰਦੀ ਹੈ ਕਿ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਅੰਤਰਯਾਮੀ ਹੋ, ਤੁਸੀਂ ਤੇ ਹਰ ਇੱਕ ਦੇ ਭੇਦ ਨੂੰ ਭਲੀ ਪ੍ਰਕਾਰ ਜਾਣਦੇ ਹੋ, ਉਸੇ ਤਰ੍ਹਾਂ ਤੁਸੀਂ ਮੇਰੀ ਵੀ ਮਨੋ ਦਸ਼ਾ ਨੂੰ ਸਮਝ ਲਿਆ। ਪਾਠੇ ਉਸੇ ਇੱਕ ਤਿੰਨ ਜਾਏ ਹਕਾਰੀ, ਨਿਕਟ ਹੋਏ ਮੁਝ ਸੰਗ ਉਚਾਰੀ। ਸਤਿਗੁਰੂ ਜੀ, ਤੁਸੀਂ ਆਪਣੇ ਨਿਕਟਵਰਤੀ ਸੇਵਕ ਨੂੰ ਹੁਕਮ ਕਰਕੇ ਮੈਨੂੰ ਬੁਲਾਉਣ ਦੇ ਵਾਸਤੇ ਭੇਜਿਆ ਤੇ ਤੁਹਾਡੇ ਸੇਵਕ ਨੇ ਮੇਰੇ ਲਾਗੇ ਜਾ ਕੇ ਮੈਨੂੰ ਤੁਹਾਡਾ ਹੁਕਮ ਇੰਜ ਸੁਣਾਇਆ। ਸਤਿਗੁਰ ਤੋਹੇ ਬੁਲਾਵਣ ਕਰਿਓ, ਸੁਣ ਆਨੰਦ ਮੇਰੋ ਔਰ ਭਰਿਓ। ਸਤਿਗੁਰੂ ਜੀ, ਤੁਹਾਡੇ ਸੇਵਕ ਨੇ ਮੈਨੂੰ ਜਾ ਕੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਬੀ ਤੈਨੂੰ ਬੁਲਾ ਰਹੇ ਨੇ। ਸੱਚੇ ਪਾਤਸ਼ਾਹ, ਜਦੋਂ ਹੀ ਮੇਰੇ ਕੰਨਾਂ ਦੇ ਵਿੱਚ ਐਸੀ ਆਵਾਜ਼ ਪਈ ਤੇ ਮੇਰਾ ਸੱਚੇ ਪਾਤਸ਼ਾਹ ਜਿਹੜਾ ਹਿਰਦਾ ਸੀ, ਜਿਹੜਾ ਮਨ ਸੀ, ਉਹ ਖੁਸ਼ੀ ਦੇ ਨਾਲ ਭਰਪੂਰ ਹੋ ਗਿਆ, ਭਰ ਗਿਆ। ਦਇਆ ਕਰੀ ਮੁਝ ਆਪ ਹਕਾਰਾ, ਆਪ ਕਿਰਪਾਲੂ ਬਿਰਦ ਸੰਭਾਰਾ। ਸਤਿਗੁਰੂ ਜੀ, ਤੁਸੀਂ ਬੜੀ ਦਇਆ ਕੀਤੀ ਹੈ ਕਿ ਹੁਕਮ ਕਰਕੇ ਆਪ ਮੈਨੂੰ ਬੁਲਾਇਆ ਹੈ। ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਵੱਡੇ ਕਿਰਪਾਲੂ ਹੋ। ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਹਮੇਸ਼ਾ ਹੀ ਆਪਣੇ ਧਰਮ ਦੀ ਪਾਲਣਾ ਕਰਦੇ ਹੋ, ਸਿੱਖਾਂ ਸੇਵਕਾਂ ਦੀ ਸੰਭਾਲ ਕਰਦੇ ਹੋ। ਮੁਝ ਪਰ ਹੁਕਮ ਹੋਏ ਜਿਸ ਪਾਂਤੀ, ਅੰਗੀਕਾਰ ਕਰੋ ਸੋ ਬਾਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਵੇਗਾ, ਉਹੀ ਹੁਕਮ ਮੈਂ ਸਵੀਕਾਰ ਕਰਾਂਗੀ, ਮੈਂ ਅੰਗੀਕਾਰ ਕਰਾਂਗੀ। ਸੱਚੇ ਪਾਤਸ਼ਾਹ, ਮੇਰੇ ਵਾਸਤੇ ਦੱਸੋ ਕੀ ਹੁਕਮ ਹੈ। ਸੁਣ ਕਲਗੀ ਤਰ ਭਏ ਪਰਸੰਨ, ਕਹਿਓ ਬਚਨ ਸਿੱਖਣੀ ਤੂੰ ਤਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੀ ਉਸ ਸਿੱਖਣੀ ਬੀਬੀ ਦੀ ਵਾਰਤਾ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਸਿੱਖਣੀ ਤੂੰ ਤਨ, ਇਹ ਸਿੱਖਣੀ ਹੈ, ਤੂੰ ਤੇ ਧਨਤਾ ਦੇ ਯੋਗ ਹੈ। ਨੈ ਹਰ ਸਾਹੁਰ ਧਨ ਸੋ ਤੇਰੇ, ਜਿਸ ਨੇ ਸ਼੍ਰੋਣ ਸੁਣਿਓ ਇੱਕ ਬੇਰੇ। ਹੇ ਬੀਬੀ, ਤੇਰੇ ਪੇਕੇ ਵੀ ਧਨ ਨੇ, ਤੇਰੇ ਸਹੁਰਿਆਂ ਦਾ ਜਿਹੜਾ ਪਰਿਵਾਰ ਹੈ ਉਹ ਵੀ ਧਨਤਾ ਦੇ ਯੋਗ ਹੈ। ਜਿਸਨੇ ਸ਼੍ਰੋਣ ਸੁਣਿਓ ਇੱਕ ਬੇਰੇ, ਭਾਵ ਕੇ ਤੂੰ ਐਸੀ ਬੀਬੀ ਹੈ ਜਿਹੜਾ ਇੱਕ ਤੂੰ ਬਚਨ ਸੁਣਿਆ ਹੋਇਆ ਸੀ ਕਿ ਸਿੱਖਾਂ ਸਾਧਾਂ ਦੀ ਸੇਵਾ ਕਰਨੀ ਚਾਹੀਦੀ ਹੈ, ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ, ਉਹ ਸਿੱਖ ਬਚਨ ਨੂੰ ਤੂੰ ਪੂਰੇ ਤਰੀਕੇ ਦੇ ਨਾਲ, ਦ੍ਰਿੜਤਾ ਦੇ ਨਾਲ ਨਿਭਾਇਆ, ਇੱਕ ਵਾਰ ਹੀ ਸਿੱਖਿਆ ਸੁਣਨ ਦੇ ਨਾਲ ਤੂੰ ਉਸ ਗੱਲ ਦੇ ਵਿੱਚ ਪਰਪੱਕ ਹੋ ਗਈ। ਧਾਰਿਓ ਸਿਦਕ ਸੇਵਣ ਸਿੱਖ ਸੰਤ, ਤਥਾ ਸਿਦਕ ਰਾਖਿਓ ਵਿੱਚ ਕੰਤ। ਜਿਸ ਤਰੀਕੇ ਦੇ ਨਾਲ ਸਿੱਖਾਂ ਸਾਧਾਂ ਦੀ ਸੇਵਾ ਕਰਨ ਦਾ ਤੂੰ ਆਪਣੇ ਮਨ ਦੇ ਵਿੱਚ ਸਿਦਕ ਧਾਰਨ ਕੀਤਾ, ਉਸੇ ਤਰੀਕੇ ਦੇ ਨਾਲ ਹੇ ਬੀਬੀ, ਤੂੰ ਆਪਣੇ ਪਤੀ ਦੀ ਸੇਵਾ ਦੇ ਵਿੱਚ ਵੀ ਉਸੇ ਤਰ੍ਹਾਂ ਮਨ ਨੂੰ ਲਾ ਕੇ ਰੱਖਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਬੀਬੀਆਂ ਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਸਿੱਖਣੀ ਨੂੰ ਚਾਹੀਦਾ ਹੈ ਕਿ ਹਰ ਇੱਕ ਦੀ ਸੇਵਾ ਕਰੇ, ਕਿਸੇ ਨੂੰ ਆਪਣਾ ਪਿਤਾ ਸਮਝ ਕੇ, ਕਿਸੇ ਨੂੰ ਆਪਣਾ ਸਹੁਰਾ ਸਮਝ ਕੇ, ਭਾਵ ਕੇ ਸੇਵਾ ਤੇ ਹਰ ਇੱਕ ਦੀ ਕਰਨੀ ਚਾਹੀਦੀ ਹੈ। ਕੋਈ ਦਿਓਰ ਹੁੰਦਾ ਹੈ ਉਹਦੀ ਸੇਵਾ ਕਰਦੀ ਹੈ, ਕੋਈ ਜੇਠ ਹੁੰਦਾ ਹੈ ਉਹਦੀ ਸੇਵਾ ਕਰਦੀ ਹੈ, ਦਰਾਣੀ ਦੀ ਜਠਾਣੀ ਦੀ ਸੇਵਾ ਕਰਦੀ ਹੈ, ਸੱਸ ਦੀ ਸੇਵਾ ਕਰਦੀ ਹੈ, ਸਹੁਰੇ ਦੀ ਸੇਵਾ ਕਰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੇਵਾ ਤੇ ਭਾਵੇਂ ਸਭ ਦੀ ਕਰਨੀ ਚਾਹੀਦੀ ਹੈ, ਪਰ ਜਿਹੜਾ ਔਰਤ ਦਾ ਪਤੀ ਭਾਵ ਹੈ ਉਹ ਸਿਰਫ ਪਤੀ ਦੇ ਨਾਲ ਹੀ ਹੋਣਾ ਚਾਹੀਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੇਵਾ ਸਭ ਦੀ ਤੇ ਪਤੀ ਭਾਵ ਆਪਣੇ ਪਤੀ ਦੇ ਨਾਲ ਹੀ ਹੋਣਾ ਚਾਹੀਦਾ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਰਿਕਾਰਡ ਹੋਇਆ ਬਚਨ ਹੈ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜਾ ਚੰਗਾ ਕੰਮ ਕੀਤਾ ਹੈ ਕਿ ਸੰਤਾਂ ਸਾਧਾਂ ਦੀ ਸੇਵਾ ਕਰਦੀ ਹੈ, ਲੰਗਰ ਛਕਾਉਂਦੀ ਹੈ। ਇਸ ਤੋਂ ਵੀ ਜ਼ਿਆਦਾ ਇਹ ਵੱਡੀ ਗੱਲ ਹੈ ਕਿ ਤੂੰ ਆਪਣੇ ਪਤੀ ਨੂੰ ਵੀ ਪਰਮੇਸ਼ਰ ਦਾ ਸਰੂਪ ਸਮਝ ਕੇ ਉਹਦੇ ਨਾਲ ਭਾਵਨਾ ਦੇ ਨਾਲ ਰਹਿੰਦੀ ਹੈ ਤੇ ਉਹਦੀ ਵੀ ਸੇਵਾ ਕਰਦੀ। ਹਮ ਪੀ ਤੁਝ ਪਰ ਭੇਟ ਚੜਾਵੇ, ਪਰ ਤਾਂ ਤੇਰਾ ਜਬ ਆਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਬੀਬੀ ਅਸੀਂ ਵੀ ਤੈਨੂੰ ਕੁਝ ਅਰਪਣ ਕਰਨਾ ਚਾਹੁੰਦੇ, ਤੇਰੀ ਕੁਝ ਭੇਟਾ ਰੱਖਣੀ ਚਾਹੁੰਦੇ, ਤੈਨੂੰ ਕੁਝ ਦੇਣਾ ਚਾਹੁੰਦੇ। ਪਰ ਸਤਿਗੁਰੂ ਜੀ ਕਹਿੰਦੇ ਨੇ, ਉਦੋਂ ਦੇਵਾਂਗੇ ਜਦੋਂ ਬੀਬੀ ਤੇਰਾ ਪਤੀ ਵੀ ਤੇਰੇ ਨਾਲ ਹੋਵੇਗਾ। ਹੇ ਦੇਵੀ ਅਬ ਕਰੋ ਪਿਆਨਾ, ਭਈ ਪਾਵਨੀ ਪੂਰ ਮਹਾਨਾ। ਸਤਿਗੁਰੂ ਜੀ ਕਹਿੰਦੇ ਨੇ, ਹੇ ਦੇਵੀ ਹੁਣ ਤੂੰ ਚਲੀ ਜਾ, ਕਿਉਂਕਿ ਤੇਰੇ ਮਨ ਦੀ ਜਿਹੜੀ ਭਾਵਨਾ ਸੀ ਉਹ ਪੂਰੀ ਹੋ ਗਈ ਹੈ। ਤੂੰ ਚਾਹੁੰਦੀ ਸੀ ਕਿ ਮੇਰੇ ਲਾਗੇ ਆਣ ਕੇ ਤੂੰ ਮੇਰਾ ਦਰਸ਼ਨ ਕਰੇ, ਇਹ ਤੇਰੀ ਭਾਵਨਾ ਪੂਰੀ ਹੋ ਗਈ ਹੈ। ਇੱਕ ਤੇ ਤੂੰ ਮੇਰੇ ਲਾਗੇ ਆਣ ਕੇ ਮੇਰਾ ਦਰਸ਼ਨ ਕੀਤਾ ਹੈ, ਤੇ ਦੂਜਾ ਉਸ ਤੋਂ ਵੀ ਵੱਡੀ ਗੱਲ ਦੇਖ, ਇਹ ਹੋ ਗਈ ਹੈ ਕਿ ਤੂੰ ਮੇਰੇ ਨਾਲ ਬਚਨ ਵਿਲਾਸ ਕੀਤੇ ਨੇ, ਮੈਂ ਤੇਰੀ ਵਿਥਿਆ ਨੂੰ ਸੁਣਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਬੀਬੀ ਤੇਰੇ ਮਨ ਦੀ ਭਾਵਨਾ ਪੂਰੀ ਹੋ ਗਈ। ਕਰ ਸੇਵਾ ਕਰ ਹੀ ਮੈਂ ਰਹੋ, ਰਾਹ ਮਿਲਣ ਗੁਰ ਕੋ ਸੋ ਲਹੋ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ, ਕਹਿੰਦੇ ਨੇ, ਕਰ ਸੇਵਾ ਕਰ ਹੀ ਮੈਂ ਰਹੋ। ਬੀਬੀ ਜਿਹੜਾ ਤੂੰ ਕੰਮ ਕਰਦੀ ਹੈ ਕਿ ਘਰ ਹੀ ਰਹਿ ਕੇ ਲੰਗਰ ਦੀ ਸੇਵਾ ਕਰਦੀ ਹੈ, ਸਿੱਖਾਂ ਸਾਧਾਂ ਨੂੰ ਪ੍ਰਸ਼ਾਦਾ ਛਕਾਉਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਗੱਲ ਬਿਲਕੁਲ ਠੀਕ ਹੈ, ਤੂੰ ਘਰ ਹੀ ਰਿਹਾ ਕਰ ਤੇ ਘਰ ਦੇ ਵਿੱਚ ਰਹਿ ਕੇ ਹੀ ਸੇਵਾ ਕਰਿਆ ਕਰ। ਰਾਹ ਮਿਲਣ ਗੁਰ ਕੋ ਸੋ ਲਹਿ, ਭਾਵ ਬੀਬੀ ਗੁਰੂ ਨੂੰ ਮਿਲਣ ਦਾ ਜਿਹੜਾ ਰਾਹ ਹੈ ਨਾ, ਇਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਬੀਬੀ ਘਰ ਰਹਿ ਕੇ ਸੇਵਾ ਕਰਿਆ ਕਰ, ਭਾਵੇਂ ਮੇਰੇ ਕੋਲ ਨਾ ਆਇਆ ਕਰ, ਮੇਰਾ ਦਰਸ਼ਨ ਕਰਨ ਨਾ ਆਇਆ ਕਰ, ਗੁਰੂ ਨੂੰ ਮਿਲਣ ਦਾ ਸਤਿਗੁਰੂ ਜੀ ਕਹਿੰਦੇ ਨੇ ਇਹੀ ਸਾਰਿਆਂ ਤੋਂ ਸਹਿਲਾ ਤੇ ਸੌਖਾ ਰਸਤਾ ਹੈ। ਇਹ ਜੋ ਸਾਖੀ ਹੈ ਇਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਹੈ। 100 ਸਾਖੀ ਗ੍ਰੰਥ ਦੀ ਇਹ 34ਵੀਂ ਸਾਖੀ ਹੈ, ਪਰ ਜਿਹੜੀ 34ਵੀਂ ਸਾਖੀ ਹੈ ਇਸ ਨੂੰ 100 ਸਾਖੀ ਗ੍ਰੰਥ ਦੇ ਵਿੱਚ 2 ਹਿੱਸਿਆਂ ਦੇ ਵਿੱਚ ਬਿਆਨ ਕੀਤਾ ਗਿਆ ਹੈ। ਅੱਧੀ ਸਾਖੀ ਇਸ ਜਗ੍ਹਾ ਦੇ ਉੱਤੇ ਬਿਆਨ ਹੋ ਚੁੱਕੀ ਹੈ ਕਵੀ ਸੰਤੋਖ ਸਿੰਘ ਜੀ ਦੇ ਵੱਲੋਂ, ਇਸ ਕਰਕੇ ਅੱਧੀ ਸਾਖੀ ਨੂੰ ਮੈਂ ਬਿਆਨ ਕਰਾਂਗਾ, ਜਿਹੜੀ ਕਿ 100 ਸਾਖੀ ਗ੍ਰੰਥ ਦੇ ਵਿੱਚ 34ਵੀਂ ਸਾਖੀ ਹੈ। ਇਸ ਤੋਂ ਇਲਾਵਾ ਅੱਧੀ ਜਿਹੜੀ ਸਾਖੀ ਹੈ 100 ਸਾਖੀ ਗ੍ਰੰਥ ਦੇ ਵਿੱਚ 35ਵੀਂ ਸਾਖੀ ਦੇ ਰੂਪ ਦੇ ਵਿੱਚ ਲਿਖੀ ਹੋਈ ਹੈ। ਇਸ ਕਰਕੇ ਅੱਧੀ ਸਾਖੀ ਪੂਰੀ ਹੋ ਗਈ ਹੈ ਤੇ 100 ਸਾਖੀ ਦੀ 34ਵੀਂ ਸਾਖੀ ਜਿਸ ਤਰ੍ਹਾਂ ਲਿਖੀ ਹੋਈ ਹੈ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ ਹਾਂ। ਏਕ ਬੇਰ ਗੁਰੂ ਜੀ ਉੱਚੀ ਠੌਰ ਬੈਠੇ ਥੇ, ਸੰਗਤ ਜੁੜੀ ਬੜੀ ਭੀੜ ਹੋਈ। ਏਕ ਸਿੱਖਣੀ ਆਵੇ ਮੂੰਹ ਢਾਂਪਿਆ ਹੁਆ ਅਤੇ ਮੁੜ ਜਾਵੇ। ਭੀੜ ਪੁਰਖਾਂ ਦੀ ਸੀ ਤਾਂ ਗੁਰੂ ਜੀ ਅਰਦਲੀਏ ਸਿੱਖ ਨੂੰ ਭੇਜ ਕੇ ਬੁਲਾਈ ਹਜ਼ੂਰ। ਉਹਦੇ ਘਰ ਦੇ ਮਹਾਰਾਜ ਕੇ ਹਜ਼ੂਰ ਅੱਗੇ ਹੀ ਬੈਠੇ ਥੇ ਤਾਂ ਉਸਨੇ ਕੁੰਡ ਕੱਢਿਆ ਸੀ। ਗੁਰੂ ਜੀ ਕੀ ਅਗਾੜੀ ਮੱਥਾ ਟੇਕ ਕੇ ਖੜੀ ਹੋਏ ਰਹੀ ਤਾਂ ਬਚਨ ਹੋਇਆ, ਸਿੱਖਣੀਏ ਕਿਉਂ ਕਹੋ, ਗੁਰੂ ਕੇ ਤੋਂ ਜਾਣਦੇ ਹਨ ਤੈਨੂੰ, ਪਰ ਸੰਗਤ ਨੂੰ ਜ਼ਹਿਰ ਹੋਵੇ ਤਾਂ। ਸਿੱਖਣੀ ਹੱਥ ਜੋੜ ਕੇ ਬੋਲੀ, ਜੀ ਸੱਚੇ ਪਾਤਸ਼ਾਹ ਮੇਰੇ ਮਾਏ ਪਿਓ ਰਾਏ ਪੁਰ ਕੇ ਥੇ, ਜਦ ਮੈਂ ਕੁਆਰੀ ਸਾਂ ਇੱਕ ਸਾਧ ਸਾਡੇ ਘਰ ਆਇਆ। ਮੇਰੀ ਮਾਏ ਨੇ ਬੜੀ ਟਹਿਲ ਕਰੀ, ਬੜਾ ਬੁੱਢਾ ਸੀ, ਮੇਰੀ ਮਾਏ ਪੀ ਪਿਓ ਪੀ ਲੱਗੇ ਸੇਵਨ ਭਾਵ ਕੇ ਸੇਵਾ ਕਰਨ ਲੱਗੇ। ਉਹ 5 ਬਰਸ ਰਹਿਆ ਤਾਂ ਮੈਂ ਵੀ ਸੇਵਾ ਕਰਾਂ ਅਤੇ ਕਥਾ ਸੁਣਾਵੇ ਸਾਧ ਮੈਂ ਵੀ ਸੁਣਿਆ ਕਰਾਂ। ਤਾਂ ਗੁਰੂ ਜੀ ਮੈਂ ਵਿਆਹੀ ਖੱਤਰੀ ਦਾ ਬੇਟਾ ਬਰਸਾਣੇ ਦਾ, ਉਸ ਦੀ ਮੈਂ ਸਿੱਖਣੀ ਹਾਂ। ਸਿੱਖ ਵੀ ਭਲਾ ਗੁਰਮੁਖ ਆਏ ਗਏ ਸਿੱਖ ਨੂੰ ਘਰ ਲੈ ਆਉਂਦਾ ਹੈ ਅਤੇ ਮੈਂ ਪ੍ਰੀਤ ਕਰਕੇ ਪ੍ਰਸ਼ਾਦ ਪੀਸ ਪਕਾ ਕੇ ਖੁਸ਼ੀ ਲੈਂਦੀ ਹਾਂ। ਤਾਂ ਮੇਰੀ ਭਰਤਾ ਸਾਥ ਬਣ ਰਹੀ ਹੈ, ਖਾਵੰਦ ਨੂੰ ਮੈਂ ਜਾਣਦੀ ਹਾਂ, ਗੁਰੂ ਪੀ ਪਰਮੇਸ਼ਰ ਪੀ। ਮੈਂ ਸੁਣ ਰੱਖਿਆ ਸੀ ਸਾਧ ਤੇ, ਨਾਰੀ ਕਾ ਆਸਰਾ ਖਾਵੰਦ ਹੈ ਭਾਵ ਕੇ ਉਸਦਾ ਪਤੀ ਹੈ। ਤਾਂ ਗੁਰੂ ਜੀ ਮੇਰੇ ਦੇਵਰ ਜੇਠ ਸੋਹਰਾ ਖਾਵੰਦ ਭਾਵ ਪਤੀ ਪੁੱਤਰ ਸਭ ਜਨਾਨੀਆਂ ਸਦਾ ਹੀ ਦਰਸ਼ਨਾਂ ਨੂੰ ਆਵਣ, ਮੈਂ ਕਦੇ ਪਾਪਣ ਆਪ ਗੁਰਾਂ ਦਾ ਦਰਸ਼ਨ ਨਾ ਕੀਤਾ। ਮੈਂ ਚਿਤਵਾਂ ਕਿ ਮੈਂ ਗੁਰਾਂ ਦੇ ਸਿੱਖਾਂ ਨੂੰ ਸੇਵਨੀ ਹਾਂ, ਗੁਰੂ ਜੀ ਕੇ ਸਿੱਖੋਂ ਕੀ ਸੇਵਾ ਕਰਦੀ ਹਾਂ, ਮੇਰੇ ਪਿੱਛੋਂ ਕੌਣ ਸੇਵਾ ਕਰੇਗਾ। ਤਾਂ ਮੈਨੂੰ ਬਹੁਤ ਕੁਟੰਬੀ ਲੈ ਆਵੰਦੇ ਪਏ, ਮੇਰੇ ਖਾਵੰਦ ਦੀ ਵੀ ਮਰਜ਼ੀ ਨਾ ਸੀ ਆਈ ਤੇ ਮੈਂ ਹਾਂ, ਪਰ ਮੇਰਾ ਧਿਆਨ ਲੰਗਰ ਵਿਚ ਹੀ ਹੈਗਾ। ਅੱਗੋਂ ਦੇਖੀ ਭੀੜ ਮੈਂ ਮੁੜੀ, ਵਿਚਾਰਿਆ ਮੈਨੂੰ ਪਾਪਣ ਨੂੰ ਦਰਸ਼ਨ ਕਹਾਂ, ਚੱਲਾਂ ਸੇਵਾ ਹੀ ਕਰਾਂਗੀ। ਇਤਨੇ ਮੈਂ ਸਿੱਖ ਗਿਆ, ਜਾਏ ਕਹੇ ਸੋ ਸਿੱਖਣੀਏ, ਗੁਰੂ ਕਿਆਂ ਬੁਲਾਈ ਹੈ। ਤਾਂ ਮੈਂ ਖੁਸ਼ੀ ਹੋ ਗਈ, ਮੇਰੇ ਪਰ ਦਇਆ ਕੀਤੀ ਗੁਰੂ ਜੀ, ਹੁਕਮ ਹੋਵੇ ਸੋ ਕਰਾਂ। ਤਾਂ ਗੁਰੂ ਜੀ ਬੋਲੇ, ਸਿੱਖਣੀਏ ਤੂੰ ਧਨ ਹੈ, ਧਨ ਤੇਰੇ ਪੇਕੇ ਤੇ ਧਨ ਤੇਰੇ ਸਹੁਰੇ ਨੇ, ਜੋ ਤੁਧ ਇੱਕ ਵੇਰੀ ਸੁਣ ਕੇ ਸਿਦਕ ਭਰਤੇ ਦਾ ਅਤੇ ਸੇਵਾ ਦਾ ਰੱਖਿਆ। ਅਸੀਂ ਵੀ ਤੇਰੀ ਭੇਟ ਕਰਾਂਗੇ, ਪਰ ਭਰਤਾ ਤੇਰਾ ਜਾਂ ਆਵੇਗਾ। ਹੁਣ ਦੇਵੀ ਤੂੰ ਜਾਹ, ਤੇਰੀ ਭਾਵਨਾ ਪੂਰੀ ਹੋਈ, ਤੂੰ ਘਰ ਰਹੋ, ਸੇਵਾ ਹੀ ਕਰਿਆ ਕਰ, ਉਹ ਰਾਹ ਗੁਰੂ ਦੇ ਮਿਲਣ ਦਾ ਸਾਰਿਆਂ ਤੋਂ ਸੋਧਾ ਹੈ। ਸਾਖੀ ਪੂਰੀ ਹੋਈ। ਇਹ 34ਵੀਂ ਸਾਖੀ ਦੇ ਵਿਚ ਲਿਖੀ ਹੋਈ ਸਾਖੀ ਹੈ, ਜਿਹੜੀ ਕਿ ਅਜੇ ਅੱਧੀ ਸਾਖੀ ਹੈ। ਅੱਧੀ ਸਾਖੀ 35ਵੀਂ ਸਾਖੀ ਦੇ ਵਿਚ ਬਿਆਨ ਕੀਤੀ ਹੈ। ਹੁਣ ਅਗਲੀ ਸਾਖੀ ਨੂੰ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਉਹ ਮੈਂ ਆਪ ਸਾਧ ਸੰਗਤ ਦੇ ਸਨਮੁਖ ਬਿਆਨ ਕਰਦਾ। ਸੁਣ ਕਰ ਨਿਜ ਡੇਰੇ ਮੈਂ ਗਈ, ਭਰਤਾ ਸਾਥ ਬਾਤ ਕਹਿ ਦਈ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਆਪਣੇ ਡੇਰੇ ਤੇ ਚਲੀ ਗਈ ਹੈ ਤੇ ਆਪਣੇ ਘਰ ਵਾਲੇ ਆਪਣੇ ਪਤੀ ਨੂੰ ਸਾਰੀ ਵਾਰਤਾ ਕਹਿ ਸੁਣਾਈ, ਕਿਉਂਕਿ ਸਾਰੇ ਹੀ ਘਰੋਂ ਆਏ ਹੋਏ ਨੇ। ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਤੀ ਡੇਰੇ ਦੇ ਵਿਚ ਸੀ ਤੇ ਸਿੱਖਣੀ ਸਾਧ ਸੰਗਤ ਦੇ ਵਿਚ ਪਹੁੰਚੀ ਸੀ, ਜਿੱਥੇ ਡੇਰਾ ਲਾਇਆ ਸੀ ਉਥੇ ਆਣ ਕੇ ਆਪਣੇ ਪਤੀ ਨੂੰ ਸਾਰੀ ਵਾਰਤਾ ਸੁਣਾਈ ਉਸ ਬੀਬੀ ਨੇ। ਉਠੇ ਪ੍ਰਭੂ ਦਰਸ਼ਨ ਦੇ ਗਏ, ਅਪਰ ਸਕਲ ਨਿਜ ਨਿਜ ਥਲ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਜੀ ਦਰਬਾਰ ਦੇ ਵਿਚੋਂ ਦਰਸ਼ਨ ਦੇ ਕੇ ਉੱਠ ਕੇ ਚਲੇ ਗਏ ਨੇ ਆਪਣੇ ਮਹਿਲਾਂ ਦੇ ਵਿਚ, ਤੇ ਜਿੰਨੀ ਵੀ ਸਿੱਖ ਸੰਗਤ ਬੈਠੀ ਹੋਈ ਸੀ ਉਹ ਵੀ ਆਪੋ ਆਪਣਾ ਸਥਾਨਾਂ ਦੇ ਉੱਤੇ ਪਰਤ ਗਏ। ਸੁਪਤ ਹੋਏ ਕਰ ਨਿਸਾ ਬਿਤਾਈ, ਭਈ ਪ੍ਰਾਤ ਪੁਣ ਸਭਾ ਲਗਾਈ। ਸੌਂ ਕੇ ਸਾਰਿਆਂ ਨੇ ਰਾਤ ਨੂੰ ਬਤੀਤ ਕੀਤਾ ਹੈ। ਅਗਲੀ ਜਦੋਂ ਪ੍ਰਾਤ ਹੋਈ, ਸਵੇਰਾ ਹੋਇਆ ਤੇ ਫਿਰ ਦੁਬਾਰਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ। ਪਤੀ ਕੋ ਸੰਗ ਲੀਨ ਤੇ ਨਾਰੀ, ਖਰੀ ਭਈ ਸੋ ਗੁਰੂ ਅਗਾਰੀ। ਅਗਲੇ ਦਿਨ ਆਪਣੇ ਪਤੀ ਨੂੰ ਨਾਲ ਲੈ ਕੇ ਉਹ ਸਤਿਗੁਰਾਂ ਦੇ ਦਰਬਾਰ ਦੇ ਵਿਚ ਪਹੁੰਚੀ ਹੈ। ਜਾ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜੀ ਹੋਈ, ਮੱਥਾ ਟੇਕ ਕੇ। ਸਿਰੀ ਮੁਖ ਤੇ ਬੂਜਿਓ ਤਿਸ ਬੇਰੀ, ਸਿੱਖਣੀਏ ਸਿੱਖਣੀ ਕਿਸ ਕੇਰੀ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਖੇਡਾਂ ਵੀ ਬੜੀਆਂ ਨਿਰਾਲੀਆਂ ਨੇ। ਕੱਲ ਤੇ ਸਾਰੀ ਵਾਰਤਾ ਪੁੱਛੀ ਹੈ, ਸਾਰੇ ਬਚਨ ਵੀ ਕੀਤੇ ਨੇ। ਅੱਜ ਜਦੋਂ ਸਾਹਮਣੇ ਆਈ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਿੱਖਣੀਏ ਸਿੱਖਣੀ ਕਿਸ ਕੇਰੀ, ਹੇ ਸਿੱਖਣੀਏ ਤੂੰ ਕਿਹਦੀ ਸਿੱਖਣੀ ਹੈ, ਤੂੰ ਕੌਣ ਹੈ।
ਸ਼ਰਮਾਵਤ ਪੁਣ ਨਾਰਿਉ ਬਾਚੇ, ਸੁਣੀਏ ਪਾਤਸ਼ਾਹ ਪ੍ਰਭ ਸਾਚੇ।
ਉਸ ਵੇਲੇ ਆਪਣੀ ਅੱਖਾਂ ਨੂੰ ਨੀਵਾਂ ਕਰਕੇ ਸ਼ਰਮਸਾਰ ਹੋ ਕੇ ਹੱਥ ਜੋੜ ਕੇ ਉਸ ਸਿੱਖਣੀ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ, ਕਹਿੰਦੀ ਹੈ, ਸੁਣੀਏ ਪਾਤਸ਼ਾਹ ਪ੍ਰਭ ਸਾਚੇ, ਹੇ ਸੱਚੇ ਪਾਤਸ਼ਾਹ ਜੀ, ਹੇ ਸੱਚੇ ਗੁਰੂ ਜੀ, ਕਿਰਪਾ ਕਰੋ ਮੇਰੀ ਬੇਨਤੀ ਨੂੰ ਸੁਣੋ।
ਜੇ ਕਰ ਗੁਰ ਹੋਵਤ ਅਣਜਾਨ, ਤਉ ਬਤਾਏ ਬੇਹਤ ਬਖਾਨ।
ਕਹਿੰਦੀ ਹੈ ਸੱਚੇ ਪਾਤਸ਼ਾਹ, ਜੇ ਗੁਰੂ ਅਣਜਾਣ ਹੋਵੇ, ਜੇ ਗੁਰੂ ਭੋਲਾ ਹੋਵੇ, ਜੇ ਗੁਰੂ ਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤਾਂ ਤੇ ਚਾਹੀਦਾ ਸਿੱਖ ਨੂੰ ਜਾਂ ਸਿੱਖਣੀ ਨੂੰ ਕਿ ਗੁਰੂ ਨੂੰ ਦੱਸੇ ਆਪਣੇ ਬਾਰੇ ਕਿ ਮੈਂ ਕੌਣ ਹਾਂ। ਪਰ ਸੱਚੇ ਪਾਤਸ਼ਾਹ, ਤੁਹਾਨੂੰ ਮੈਂ ਕੀ ਦੱਸਾਂ, ਤੁਸੀਂ ਤੇ ਜਾਣੇ ਜਾਣੋ।
ਸੰਗਤ ਸੁਣਤ ਪਾਣਿਓ ਤਿਸ ਬੇਰੀ, ਕਹੋ ਸਿੱਖਾ ਸਿੱਖਣੀ ਹੈ ਤੇਰੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦਾ ਜਵਾਬ ਦਿੱਤਾ ਸਿੱਖਣੀ ਨੇ ਕਿ ਸੱਚੇ ਪਾਤਸ਼ਾਹ ਜੀ, ਅਣਜਾਣ ਹੋਵੋ ਤਾਂ ਦੱਸਾਂ, ਪਰ ਤੁਸੀਂ ਤੇ ਸੂਝਵਾਨ ਹੋ, ਤੁਸੀਂ ਤੇ ਸੁਗੜੋ, ਮੈਂ ਕੀ ਦੱਸਾਂ ਕਿ ਮੈਂ ਕੌਣ ਹਾਂ।
ਉਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਉਸ ਦੇ ਪਤੀ ਨੂੰ ਮੁਖਾਤਬ ਹੋ ਕੇ ਆਖਿਆ, ਕਹਿੰਦੇ ਨੇ ਕਹੋ ਸਿੱਖਾ ਸਿੱਖਣੀ ਇਹ ਤੇਰੀ, ਇਹ ਭਾਈ ਸਿੱਖਾ ਕੀ ਇਹ ਜੋ ਮੇਰੇ ਸਾਹਮਣੇ ਖੜੀ ਹੈ ਇਹ ਤੇਰੀ ਸਿੱਖਣੀ ਹੈ, ਭਾਵ ਕਿ ਤੇਰੀ ਘਰ ਵਾਲੀ ਹੈ। ਅੱਗੋਂ ਫਿਰ ਸਿੱਖ ਦਾ ਜਿਹੜਾ ਜਵਾਬ ਸੀ ਉਹ ਵੀ ਵਿਚਾਰ ਯੋਗ ਹੈ। ਸਿੱਖ ਨੇ ਅੱਗੋਂ ਇਸ ਤਰ੍ਹਾਂ ਆਖਿਆ, ਤਨ ਮਨ ਤਨ ਗੁਰ ਕੋ ਸਭ ਮਮਤਾ ਛੋਡੀ ਦੂਰ, ਦੇਹ ਸੰਜੋਗੀ ਨਾਰ ਹੈ ਸਿੱਖ ਸਿੱਖਣੀ ਗੁਰ ਤੂਰ। ਸਿੱਖ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੇਰਾ ਤਨ, ਮੇਰਾ ਮਨ, ਮੇਰਾ ਤਨ, ਇਹ ਸੱਚੇ ਪਾਤਸ਼ਾਹ ਜੋ ਵੀ ਕੋਈ ਦੁਨੀਆਂ ਦੇ ਵਿੱਚ ਹੈ ਉਹ ਤੇ ਸੱਚੇ ਪਾਤਸ਼ਾਹ ਤੁਹਾਡਾ ਹੀ ਤੁਹਾਡਾ ਹੈ। ਕਹਿੰਦਾ ਦੇਹ ਸੰਜੋਗੀ ਨਾਰ ਹੈ ਸਿੱਖ ਸਿੱਖਣੀ ਗੁਰ ਤੂਰ, ਸੱਚੇ ਪਾਤਸ਼ਾਹ ਦੇਹ ਦੇ ਸੰਜੋਗ ਕਰਕੇ ਇਹ ਮੇਰੀ ਨਾਰੀ ਹੈ, ਮੇਰੀ ਔਰਤ ਹੈ, ਅਸੀਂ ਦੋਵੇਂ ਸੱਚੇ ਪਾਤਸ਼ਾਹ ਸਿੱਖ ਤੇ ਸਿੱਖਣੀ ਤੁਹਾਡੇ ਚਰਨਾਂ ਦੀ ਧੂੜ ਹਾਂ। ਇਸ ਤਰ੍ਹਾਂ ਸਿੱਖ ਨੇ ਅਰਜ ਕੀਤੀ। ਸ੍ਰੀ ਮੁਖ ਤੇ ਫੁਰਮਾਵਣ ਕੀਨਾ, ਸੁਣ ਸਿੱਖਾ ਤੂੰ ਅਦਕ ਪਰ ਬਿਨਾ। ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ। ਸਤਿਗੁਰਾਂ ਨੇ ਫਿਰ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਸੁਣ ਸਿੱਖਾ ਤੂੰ ਅਦਕ ਪ੍ਰਵੀਨਾ, ਹੇ ਭਾਈ ਸਿੱਖਾ ਤੂੰ ਤੇ ਬੜਾ ਚਤੁਰ ਹੈ, ਤੂੰ ਤੇ ਬੜਾ ਸਿਆਣਾ ਹੈ, ਤੂੰ ਤੇ ਬੜਾ ਸੂਝਵਾਨ ਹੈ, ਬੜਾ ਪ੍ਰਵੀਨ ਹੈ, ਬੜੇ ਤਰੀਕੇ ਦੇ ਨਾਲ ਇਹ ਵੀ ਗੱਲ ਸਿੱਧ ਕਰਤੀ ਹੈ ਕਿ ਇਹ ਤੇਰੀ ਘਰਵਾਲੀ ਹੈ, ਤੇ ਦੂਸਰੀ ਤਰਫ ਮਨ ਤਨ ਤੇ ਧਨ ਦੀ ਵੀ ਗੱਲ ਕਰ ਦਿੱਤੀ ਹੈ, ਕਿਉਂਕਿ ਉਹਨੇ ਇਹ ਆਖਿਆ ਸੀ ਕਿ ਦੇਹ ਕਰਕੇ ਭਾਵੇਂ ਮੇਰੀ ਸਿੱਖਣੀ ਹੈ ਪਰ ਸੱਚੇ ਪਾਤਸ਼ਾਹ ਦਰਅਸਲ ਮੇਰਾ ਤੇ ਕੁਝ ਵੀ ਨਹੀਂ ਹੈ, ਮੇਰਾ ਨਾ ਸਰੀਰ ਹੈ, ਨਾ ਮੇਰਾ ਤਨ ਹੈ, ਨਾ ਮੇਰਾ ਮਨ ਹੈ, ਭਾਵ ਕਿ ਮੇਰੀ ਤੇ ਕੋਈ ਵੀ ਚੀਜ਼ ਨਹੀਂ ਹੈ, ਸਾਰੀਆਂ ਤੁਹਾਡੀਆਂ ਹੀ ਚੀਜ਼ਾਂ ਨੇ। ਪਰ ਨਾਲ ਦੀ ਨਾਲ ਇਹ ਵੀ ਗੱਲ ਕਰ ਦਿੱਤੀ, ਸਤਿਗੁਰਾਂ ਦੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਕਿ ਦੇਹ ਦੇ ਸੰਜੋਗ ਕਰਕੇ ਮੇਰੀ ਸਿੱਖਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਬੜਾ ਪ੍ਰਵੀਨ ਹੈ, ਬੜਾ ਚਤਰ ਹੈ, ਤੂੰ ਤੇ ਧਨਤਾ ਦੇ ਯੋਗ ਹੈ। ਨਹੀਂ ਪਰੰਤ ਤੋ ਕੋ ਸੁਧ ਕੋਈ ਹੋਏ ਜਾਏਗੀ ਸੁਣੀਏ ਸੋਈ।
ਨਾਲ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਤੁਹਾਨੂੰ ਦੋਵਾਂ ਜੀਆਂ ਨੂੰ ਐਸੀ ਸੁਧ ਨਹੀਂ ਹੈ ਪੁਰਾਣੇ ਜਨਮਾਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਛਲੇ ਜਨਮ ਦੇ ਬਾਰੇ ਨਹੀਂ ਜਾਣਦੇ, ਪਰ ਸਤਿਗੁਰੂ ਜੀ ਕਹਿੰਦੇ ਨੇ ਹੋਏ ਜਾਏਗੀ ਸੁਣੀਏ ਸੋਈ, ਤੁਹਾਨੂੰ ਪਿਛਲੇ ਜਨਮ ਦੀ ਵੀ ਸੋਝੀ ਹੋ ਜਾਏਗੀ ਜਿਹੜੀ ਅਜੇ ਤੱਕ ਤੁਹਾਨੂੰ ਹੋਈ ਨਹੀਂ।
ਪ੍ਰਥਮ ਜਨਮ ਕੋ ਭਗਤ ਕਬੀਰ ਹੋ ਤੋ ਤੁਹੀ ਸਿਮਰਤ ਹਰ ਤੀਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਿੱਖ ਨੂੰ, ਹੇ ਭਾਈ ਸਿੱਖਾ ਪਹਿਲੇ ਜਨਮ ਦੇ ਵਿੱਚ ਤੂੰ ਭਗਤ ਕਬੀਰ ਸੀ, ਹਰ ਸਿਮਰਤ ਹਰ ਤੀਰ, ਭਾਵ ਕੇ ਹਰੀ ਨੂੰ ਸਿਮਰਨ ਕਰਦਾ ਸੀ, ਭਾਵ ਕੇ ਪਰਮੇਸ਼ਰ ਨੂੰ ਯਾਦ ਕਰਦਾ ਸੀ, ਤੇਰਾ ਪਹਿਲਾ ਜਨਮ ਭਗਤ ਕਬੀਰ ਦਾ ਸੀ, ਤੂੰ ਇਸ ਗੱਲ ਨੂੰ ਨਹੀਂ ਜਾਣਦਾ।
ਹੋਤੀ ਤਬ ਇਹ ਸਿੱਖਣੀ ਲੋਈ, ਇੱਕ ਦਿਨ ਕਹਿਓ ਸੁਣੋ ਤੁਮ ਸੋਈ।
ਸਤਿਗੁਰੂ ਜੀ ਕਹਿੰਦੇ ਨੇ ਸਿੱਖ ਨੂੰ ਤੂੰ ਭਗਤ ਕਬੀਰ ਸੀ ਤੇ ਇਹ ਜਿਹੜੀ ਤੇਰੀ ਸਿੱਖਣੀ ਹੈ, ਇਹ ਜਿਹੜੀ ਤੇਰੀ ਘਰਵਾਲੀ ਹੈ, ਉਸ ਜਨਮ ਦੇ ਵਿੱਚ ਲੋਈ ਸੀ, ਕਿਉਂਕਿ ਭਗਤ ਕਬੀਰ ਜੀ ਦੀ ਘਰਵਾਲੀ ਦਾ ਨਾਮ ਲੋਈ ਸੀ। ਕਹਿੰਦੇ ਨੇ ਤੂੰ ਭਗਤ ਕਬੀਰ ਸੀ ਤੇ ਤੇਰੀ ਘਰਵਾਲੀ ਲੋਈ ਸੀ, ਇੱਕ ਦਿਨ ਕਹਿਓ ਸੁਣੋ ਤੁਮ ਸੋਈ। ਇੱਕ ਦਿਨ ਜਿਸ ਤਰ੍ਹਾਂ ਤੁਹਾਡਾ ਦੋਵਾਂ ਜੀਆਂ ਦਾ ਵਾਰਤਾਲਾਪ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਮੈਂ ਉਹ ਤੁਹਾਨੂੰ ਸੁਣਾਉਂਦਾ।
ਲੋਈ ਸੁਣੋ ਜਨਮ ਤੈ ਤਾਰਿਓ, ਕੌਣ ਲਾਭ ਤੈ ਖਾਟਣ ਕਰਿਓ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਤੂੰ ਭਗਤ ਕਬੀਰ ਸੀ ਤੇ ਤੇਰੀ ਇਹ ਸਿੱਖਣੀ ਲੋਈ ਸੀ, ਉਸ ਵੇਲੇ ਭਗਤ ਕਬੀਰ ਦੇ ਰੂਪ ਦੇ ਵਿੱਚ ਤੂੰ ਇੱਕ ਦਿਨ ਆਖਿਆ, ਲੋਈ ਸੁਣੋ ਜਨਮ ਤੈ ਤਾਰਿਓ, ਹੇ ਲੋਈ ਤੂੰ ਮਨੁੱਖਾ ਜਨਮ ਨੂੰ ਧਾਰਨ ਕੀਤਾ ਹੈ, ਕੌਣ ਲਾਭ ਤੈ ਖਾਟਣ ਕਰਿਓ, ਭਾਵ ਕੇ ਕਿਹੜਾ ਲਾਭ ਤੂੰ ਅੱਜ ਤੱਕ ਖੱਟਿਆ ਹੈ, ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਕਿੰਨਾ ਕੁ ਲਾਭ ਅੱਜ ਤੱਕ ਤੂੰ ਖੱਟ ਸਕੇ ਹੈ ਮਨੁੱਖਾ ਦੇਹ ਨੂੰ ਧਾਰਨ ਕਰਕੇ।
ਸੁਣ ਕੇ ਕਹਿਤ ਭਈ ਸੰਗ ਤੋਹੇ, ਅਜੋ ਰੀਝ ਸੇਵਾ ਕੀ ਮੋਹੇ।
ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਤੇਰੀ ਇਸ ਘਰ ਵਾਲੀ ਨੇ ਲੋਈ ਨੇ ਤੈਨੂੰ ਭਗਤ ਕਬੀਰ ਨੂੰ ਆਖਿਆ ਕਿ ਹੇ ਪਤੀ ਜੀ ਅਜੇ ਰੀਝ ਮੇਰੀ ਸੇਵਾ ਦੀ ਬਾਕੀ ਰਹਿੰਦੀ ਹੈ, ਭਾਵ ਕਿ ਅਜੇ ਮੈਂ ਸੇਵਾ ਕਰ ਕਰਕੇ ਰੱਜੀ ਨਹੀਂ ਹਾਂ, ਮੈਂ ਹੋਰ ਵੀ ਜਿਆਦਾ ਤੋਂ ਜਿਆਦਾ ਸੇਵਾ ਕਰਨੀ ਚਾਹੁੰਦੀ ਹਾਂ। ਇਹ ਲੋਈ ਨੇ ਆਖਿਆ।
ਤਬ ਕਬੀਰ ਤ੍ਰਿਆ ਸਾਥ ਕਹੇ ਹੀ ਨਹੀਂ ਗ੍ਰਹਿਣ ਰਾਹ ਹੋਏ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਗਤ ਕਬੀਰ ਨੇ ਆਖਿਆ ਕਿ ਲੋਈਏ ਹੁਣ ਤੇ ਜਾਣ ਦਾ ਸਮਾਂ ਆ ਗਿਆ, ਹੁਣ ਤੇ ਮਾਤ ਲੋਕ ਦੇ ਉੱਤੇ ਨਹੀਂ ਰਹਿਣਾ, ਹੁਣ ਤੇ ਮੁਕਤੀ ਨੂੰ ਪ੍ਰਾਪਤ ਕਰਨਾ, ਤੇ ਤੂੰ ਕਹਿੰਦੀ ਹੈ ਕਿ ਮੇਰੀ ਅਜੇ ਸੇਵਾ ਦੀ ਰੀਝ ਰਹਿੰਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਨਹੀਂ ਗ੍ਰਹਿਣ ਰਾਹ ਹੋਏ ਇਹ, ਭਾਵ ਕਿ ਗ੍ਰਹਿਣ ਦਾ ਘਰਵਾਲੀ ਦਾ ਐਸਾ ਰਸਤਾ ਨਹੀਂ ਹੈ, ਐਸਾ ਮਾਰਗ ਨਹੀਂ ਹੈ ਕਿ ਪਤੀ ਦੀ ਮਰਜ਼ੀ ਦੇ ਖਿਲਾਫ ਜਾਵੇ। ਕਿਉਂਕਿ ਭਗਤ ਜੀ ਕਹਿ ਰਹੇ ਨੇ ਲੋਈਏ ਜਾਣ ਦਾ ਸਮਾਂ ਆ ਗਿਆ, ਹੁਣ ਤੇ ਮਾਤ ਲੋਕ ਨੂੰ ਛੱਡ ਕੇ ਜਾਣਾ, ਤੇ ਤੂੰ ਕਹਿੰਦੀ ਹੈ ਕਿ ਮੇਰੀ ਸੇਵਾ ਦੀ ਰੀਝ ਰਹਿੰਦੀ ਹੈ।
ਜੋ ਮਰਜ਼ੀ ਪਰ ਤਾ ਕੀ ਹੋਏ, ਉਚਿਤ ਪਾਰ ਜਾ ਤਾਰੇ ਸੋਏ।
ਕਬੀਰ ਜੀ ਕਹਿੰਦੇ ਨੇ ਲੋਈਏ ਜਿਹੜੀ ਮਰਜ਼ੀ ਹੋਵੇ ਪਤੀ ਦੀ, ਜਿਹੜੀ ਮਰਜ਼ੀ ਹੋਵੇ ਭਰਤਾ ਦੀ, ਉਹੀ ਮੰਨਣੀ ਚਾਹੀਦੀ ਹੈ। ਮੈਂ ਤੇਰਾ ਪਤੀ ਹਾਂ, ਮੈਂ ਤੇਰਾ ਖਾਵੰਦ ਹਾਂ, ਇਸ ਕਰਕੇ ਮੇਰੀ ਮਰਜ਼ੀ ਦੇ ਮੁਤਾਬਕ ਤੈਨੂੰ ਕੰਮ ਕਰਨਾ ਚਾਹੀਦਾ। ਉਚਿਤ ਭਾਰ ਜਾ ਧਾਰੈ ਸੋਈ, ਭਾਵ ਕਿ ਔਰਤ ਦੇ ਵਾਸਤੇ ਇਹੀ ਉਚਿਤ ਤੇ ਯੋਗ ਗੱਲ ਬਣਦੀ ਹੈ ਕਿ ਜੋ ਮਰਜ਼ੀ ਹੋਵੇ ਪਤੀ ਦੀ, ਉਸੇ ਮਰਜ਼ੀ ਦੇ ਵਿੱਚ ਹੀ ਉਹ ਰਾਜ਼ੀ ਰਵੇ।
ਸੇਵਾ ਕਰਨ ਵਾਸ਼ਨਾ ਤੇਰੀ, ਜਨਮ ਤਰੋ ਪੁਣ ਜਗ ਇੱਕ ਬੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਵਾਰਤਾ ਨੂੰ ਸੁਣਾ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਭਗਤ ਨੇ ਆਖਿਆ ਕਬੀਰ ਜੀ ਨੇ, ਸੇਵਾ ਕਰਨ ਵਾਸ਼ਨਾ ਤੇਰੀ, ਜਨਮ ਧਰੋਗੀ ਪੁਣ ਇੱਕ ਬੇਰੀ। ਭਗਤ ਕਬੀਰ ਜੀ ਨੇ ਆਖਿਆ ਕਿ ਲੋਈਏ ਤੇਰੀ ਵਾਸ਼ਨਾ ਹੈ ਸੇਵਾ ਕਰਨ ਦੀ, ਵਾਸ਼ਨਾ ਚੰਗੀ ਵੀ ਹੁੰਦੀ ਹੈ, ਵਾਸ਼ਨਾ ਮਾੜੀ ਵੀ ਹੁੰਦੀ ਹੈ। ਇੱਥੇ ਵਾਸ਼ਨਾ ਤੋਂ ਭਾਵ ਖੁਸ਼ਬੂ ਤੋਂ ਨਹੀਂ ਹੈ, ਮਹਿਕ ਤੋਂ ਨਹੀਂ ਹੈ, ਇੱਥੇ ਵਾਸ਼ਨਾ ਤੋਂ ਭਾਵ ਹੈ ਲਾਲਸਾ, ਇੱਛਾ, ਤਮੰਨਾ, ਖਾਹਿਸ਼। ਭਾਵ ਕਿ ਤੇਰੀ ਲਾਲਸਾ ਇਹੀ ਹੈ ਕਿ ਤੂੰ ਸੇਵਾ ਕਰਨੀ ਚਾਹੁੰਦੀ ਹੈ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਗਤ ਕਬੀਰ ਜੀ ਨੇ ਆਖਿਆ ਕਿ ਜਿਹੜੀ ਵੀ ਵਾਸ਼ਨਾ ਮਨ ਦੇ ਵਿੱਚ ਹੁੰਦੀ ਹੈ ਉਹ ਦੂਜੇ ਜਨਮ ਦਾ ਕਾਰਨ ਬਣਦੀ ਹੈ। ਇਹ ਪ੍ਰਮਾਣਿਕ ਗੱਲ ਹੈ ਕਿ ਮਨੁੱਖ ਦੀ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ ਹੈ, ਜਿਹੜੀ ਇੱਛਾ ਇਸ ਜਨਮ ਦੇ ਵਿੱਚ ਅਧੂਰੀ ਰਹਿ ਜਾਂਦੀ ਹੈ, ਉਹੀ ਦੂਸਰੇ ਜਨਮ ਦਾ ਕਾਰਨ ਬਣਦੀ ਹੈ ਕਿ ਆਪਣੀ ਇੱਛਾ ਨੂੰ ਪੂਰਿਆ ਕਰੇ। ਜਨਮ ਧਰੋ ਪੁਣ ਜਗ ਇੱਕ ਬੇਰੀ, ਭਾਵੇਂ ਕਿ ਤੇਰੀ ਲਾਲਸਾ ਬੜੀ ਚੰਗੀ ਹੈ, ਤੂੰ ਸੇਵਾ ਕਰਨੀ ਚਾਹੁੰਦੀ ਹੈ, ਪਰ ਇੱਕ ਪ੍ਰਕਾਰ ਦੀ ਇਹ ਲਾਲਸਾ ਹੈ, ਤੇਰੀ ਮੰਗ ਹੈ, ਤੇਰੀ ਤਮੰਨਾ ਹੈ, ਇਸ ਕਰਕੇ ਇਸ ਤਮੰਨਾ ਨੂੰ, ਇਸ ਮੰਗ ਨੂੰ ਪੂਰਿਆਂ ਕਰਨ ਦੇ ਵਾਸਤੇ ਲੋਈਏ ਤੈਨੂੰ ਹੋਰ ਜਨਮ ਧਾਰਨ ਕਰਨਾ ਪਵੇਗਾ, ਕਿਉਂਕਿ ਇਹ ਜਨਮ ਤੇ ਤੇਰਾ ਪੂਰਾ ਹੋ ਗਿਆ। ਕਿਉਂਕਿ ਭਗਤ ਜੀ ਅੰਤਰਜਾਮੀ ਨੇ, ਉਹ ਜਾਣੀ ਜਾਣਦੇ ਕਿ ਲੋਈ ਦਾ ਅੰਤ ਦਾ ਸਮਾਂ ਨੇੜੇ ਆ ਗਿਆ, ਇਸ ਕਰਕੇ ਭਗਤ ਜੀ ਕਹਿੰਦੇ ਨੇ ਤੇਰੀ ਵਾਸ਼ਨਾ ਦੇ ਮੁਜਬ ਤੈਨੂੰ ਇੱਕ ਜਨਮ ਧਾਰਨ ਕਰਨਾ ਪਵੇਗਾ। ਭਗਤ ਤ੍ਰਿਲੋਚਨ ਜੀ ਇਸ ਦੇ ਬਾਰੇ ਅੰਕਿਤ ਕਰਦੇ ਨੇ, ਜੋ ਕਿ ਆਦਿ ਗ੍ਰੰਥ ਦੀੜ ਦੇ ਵਿੱਚ ਦਰਜ ਹੈ, ਭਗਤ ਤ੍ਰਿਲੋਚਨ ਜੀ ਦਾ ਬਚਨ, ਜਿਹਦੇ ਵਿੱਚ ਉਹਨਾਂ ਨੇ ਇਸੇ ਹੀ ਗੱਲ ਨੂੰ ਦਰਸਾਇਆ ਹੈ ਕਿ ਜਿਵੇਂ ਦੀ ਇੱਛਾ ਹੁੰਦੀ ਹੈ ਮੌਤ ਦੇ ਵੇਲੇ, ਉਸੇ ਤਰ੍ਹਾਂ ਦਾ ਅਗਲਾ ਜਨਮ ਵੀ ਮਿਲਦਾ ਹੈ। ਗੁਜਰੀ ਰਾਗ ਦੇ ਵਿੱਚ ਭਗਤ ਤ੍ਰਿਲੋਚਨ ਜੀ ਦਾ ਬਚਨ ਆਇਆ ਹੈ, ਉਹਨਾਂ ਦਾ ਸ਼ਬਦ ਆਇਆ। ਉਹ ਲਿਖਦੇ ਨੇ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਣ ਵਲ ਵਲ ਅਵਤਰੈ। ਤਿੰਨ ਚਾਰ ਪ੍ਰਮਾਣ ਦਿੱਤੇ ਨੇ ਭਗਤ ਜੀ ਨੇ। ਪਹਿਲੀ ਗੱਲ ਕਰਦੇ ਨੇ ਕਿ ਅੰਤ ਦੇ ਵੇਲੇ ਜਿਹੜਾ ਵੀ ਮਨੁੱਖ ਮਰਨ ਲੱਗਿਆ ਲਕਸ਼ਮੀ ਨੂੰ ਯਾਦ ਕਰਦਾ, ਮਾਇਆ ਨੂੰ ਯਾਦ ਕਰਦਾ, ਐਸੀ ਹੀ ਚਿੰਤਾ ਦੇ ਵਿੱਚ ਜੇਕਰ ਉਹ ਮਨੁੱਖ ਮਰ ਜਾਂਦਾ, ਉਸ ਦੀ ਉਸ ਵੇਲੇ ਮੌਤ ਹੋ ਜਾਂਦੀ ਹੈ। ਤੇ ਭਗਤ ਜੀ ਲਿਖਦੇ ਨੇ, ਸਰਪ ਜੋਣ ਵਲ ਵਲ ਅਵਤਰੈ, ਫਿਰ ਉਸ ਨੂੰ ਅਗਲੀ ਜਿਹੜੀ ਜੂਨ ਹੈ ਸੱਪ ਦੀ ਮਿਲਦੀ। ਕਿਉਂਕਿ ਆਮ ਕਰਕੇ ਇਸ ਤਰ੍ਹਾਂ ਦੀ ਵੀ ਮਾਨਤਾ ਹੈ ਕਿ ਜਿਹੜਾ ਖਜ਼ਾਨਾ ਹੁੰਦਾ ਹੈ, ਜਿੱਥੇ ਮਾਇਆ ਦੱਬੀ ਹੁੰਦੀ ਹੈ, ਉੱਥੇ ਸੱਪ ਦਾ ਵਾਸਾ ਹੁੰਦਾ ਹੈ। ਇਸੇ ਕਰਕੇ ਭਗਤ ਜੀ ਨੇ ਐਸਾ ਪ੍ਰਮਾਣ ਦਿੱਤਾ ਹੈ ਕਿ ਅੰਤ ਦੇ ਵੇਲੇ ਜੇਕਰ ਮਨੁੱਖ ਦੀ ਸੁਰਤੀ ਜੁੜੀ ਹੋਈ ਹੈ ਮਾਇਆ ਦੇ ਨਾਲ, ਜੇਕਰ ਐਸੀ ਚਿੰਤਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਤੇ ਫਿਰ ਸੱਪ ਦੀ ਜੂਨ ਉਸ ਨੂੰ ਮਿਲਦੀ ਹੈ। ਇਹ ਭਗਤ ਜੀ ਬਿਆਨ ਕਰ ਰਹੇ ਨੇ। ਅੱਗੇ ਲਿਖਦੇ ਨੇ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਇਸ ਕਰਕੇ ਗੋਬਿੰਦ ਦਾ ਭਾਵ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਕਦੇ ਵੀ ਵਿਸਰਨਾ ਨਹੀਂ ਚਾਹੀਦਾ। ਜੇਕਰ ਹਰ ਵੇਲੇ ਹੋਵੇਗਾ, ਜੇਕਰ ਅੰਤ ਦੇ ਵੇਲੇ ਵੀ ਪਰਮੇਸ਼ਰ ਦਾ ਨਾਮ ਸਾਡੇ ਦਿਲੋ ਦਿਮਾਗ ਦੇ ਵਿੱਚ ਪ੍ਰਬਲ ਹੋਵੇਗਾ ਤੇ ਫਿਰ ਉੱਥੇ ਹੀ ਲੈ ਕੇ ਜਾਏਗਾ ਜਿੱਥੇ ਪ੍ਰਭੂ ਦਾ ਲੋਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਚਨ ਆਉਂਦਾ ਹੈ ਕਿ ਜਿਸ ਤਰ੍ਹਾਂ ਆਪਾਂ ਕੋਈ ਚਿੱਠੀ ਲਿਖਦੇ ਹਾਂ, ਕੋਈ ਖਤ ਲਿਖਦੇ ਹਾਂ ਤੇ ਚਿੱਠੀ ਦੇ ਉੱਤੇ ਅਸੀਂ ਸੱਜਣ ਮਿੱਤਰ ਦੀਆਂ ਪਿਆਰ ਦੀਆਂ ਗੱਲਾਂ ਲਿਖਦੇ ਹਾਂ ਤੇ ਬਾਹਰਲੇ ਪਾਸੇ ਫਿਰ ਅਸੀਂ ਐਡਰੈਸ ਲਿਖ ਦਿੰਦੇ ਹਾਂ ਜਿਹਨੂੰ ਪੰਜਾਬੀ ਦੇ ਵਿੱਚ ਸਿਰਨਾਵਾ ਆਖਿਆ ਜਾਂਦਾ ਹੈ, ਭਾਵ ਕਿ ਫਲਾਣੇ ਸਿੰਘ ਨੂੰ ਫਲਾਣੇ ਸ਼ਹਿਰ ਦੇ ਵਿੱਚ ਜਾ ਕੇ ਮੇਰੀ ਚਿੱਠੀ ਮਿਲੇ। ਇਹ ਲਿਖਿਆ ਹੁੰਦਾ ਸਿਰਨਾਵਾ, ਇਹ ਲਿਖਿਆ ਹੁੰਦਾ ਚਿੱਠੀ ਦੇ ਉੱਤੇ। ਤੇ ਸਤਿਗੁਰਾਂ ਦਾ ਬਚਨ ਹੈ ਕਿ ਫਿਰ ਦੇਖੋ ਕਮਾਲ ਕਿ ਉਹ ਚਿੱਠੀ ਜਿਹੜੀ ਨਿਰਜੀਵ ਹੈ, ਜਿਹਦੇ ਵਿੱਚ ਕੋਈ ਜੀਵ ਆਤਮਾ ਨਹੀਂ, ਨਿਰਜੀਵ ਚੀਜ਼ ਹੈ, ਕਾਗਜ਼ ਦਾ ਟੁਕੜਾ ਹੈ, ਪਰ ਜੇਕਰ ਉਹਦੇ ਉੱਤੇ ਨਾਮ ਲਿਖਿਆ ਹੋਇਆ ਤੇ ਫਿਰ ਸਹੀ ਜਗ੍ਹਾ ਦੇ ਉੱਤੇ ਚਿੱਠੀ ਪਹੁੰਚਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਵੀ ਇੱਕ ਖਾਲੀ ਕੋਰੀ ਚਿੱਠੀ ਦੇ ਵਾਂਗ ਹੋ, ਜੇਕਰ ਤੁਹਾਡੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਪ੍ਰਭੂ ਦਾ ਨਾਮ ਲਿਖਿਆ ਹੋਵੇਗਾ, ਸਤਿਗੁਰੂ ਦਾ ਨਾਮ ਲਿਖਿਆ ਹੋਵੇਗਾ ਤੇ ਨਾਮ ਫਿਰ ਐਸੀ ਬਰਕਤ ਕਰੇਗਾ ਕਿ ਤੁਹਾਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਲਿਜਾਵੇਗਾ। ਭਾਵ ਕਿ ਜੇਕਰ ਅੰਤ ਦੇ ਵੇਲੇ ਤੁਹਾਡੀ ਵੀ ਸੁਰਤੀ ਨਾਮ ਦੇ ਨਾਲ ਜੁੜੀ ਹੋਵੇਗੀ ਤੇ ਫਿਰ ਜਿਵੇਂ ਚਿੱਠੀ ਗਲਤ ਜਗ੍ਹਾ ਤੇ ਨਹੀਂ ਪਹੁੰਚਦੀ, ਇਸੇ ਤਰ੍ਹਾਂ ਤੁਹਾਡੀ ਜੀਵ ਆਤਮਾ ਵੀ ਗਲਤ ਜਗ੍ਹਾ ਦੇ ਉੱਤੇ ਪਹੁੰਚ ਹੀ ਨਹੀਂ ਸਕਦੀ, ਉਹ ਸਹੀ ਜਗ੍ਹਾ ਦੇ ਉੱਤੇ ਪਹੁੰਚੇਗੀ। ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਇਸ ਕਰਕੇ ਭਗਤ ਜੀ ਕਹਿੰਦੇ ਨੇ ਗੋਬਿੰਦ ਦਾ ਪਰਮੇਸ਼ਰ ਦਾ ਨਾਮ ਤੁਹਾਨੂੰ ਇਸ ਕਰਕੇ ਵਿਸਰਨਾ ਹੀ ਨਹੀਂ ਚਾਹੀਦਾ, ਅੰਤ ਦੇ ਵੇਲੇ ਵੀ ਉਹੀ ਨਾਮ ਤੁਹਾਨੂੰ ਚੇਤੇ ਹੋਵੇ ਤੇ ਫਿਰ ਅਗਲੀ ਜੂਨ ਨਹੀਂ ਮਿਲੇਗੀ, ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਬਿਰਾਜੋਗੇ। ਭਗਤ ਜੀ 2-4 ਪ੍ਰਮਾਣ ਹੋਰ ਵੀ ਦਿੰਦੇ ਨੇ। ਇਸ ਜਗ੍ਹਾ ਦੇ ਉੱਤੇ ਰਹਾਓ ਹੈ, ਰਹਾਓ ਦਾ ਮਤਲਬ ਹੁੰਦਾ ਠਹਿਰਨਾ, ਰੁਕਣਾ, ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਪਾਊਜ਼, ਰੁਕ ਜਾਣਾ। ਜਿੱਥੇ ਵੀ ਕਿਸੇ ਵੀ ਸ਼ਬਦ ਦੇ ਵਿੱਚ ਰਹਾਓ ਲਿਖਿਆ ਜਾਂਦਾ ਹੈ ਉੱਥੇ ਭਾਵ ਹੈ ਠਹਿਰਨ ਦਾ, ਰੁਕ ਜਾਣ ਦਾ, ਰਹਾਓ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਅੱਗੇ ਲਿਖਦੇ ਨੇ ਬੇਸਵਾ ਜੋਨ ਵਲ ਵਲ ਉਤਰੈ। ਭਗਤ ਜੀ ਲਿਖਦੇ ਨੇ ਜੇਕਰ ਅੰਤ ਦੇ ਵੇਲੇ ਮਨੁੱਖ ਜਦੋਂ ਮਰਨ ਲੱਗਿਆ ਹੋਵੇ, ਜਦੋਂ ਅਖੀਰਲੇ ਸਾਹ ਗਿਣ ਰਿਹਾ ਹੋਵੇ ਤੇ ਜੇਕਰ ਉਸ ਦੀ ਫਿਰ ਸੁਰਤੀ ਚਲੀ ਜਾਂਦੀ ਹੈ ਔਰਤ ਦੇ ਵੱਲ, ਮਨੁੱਖ ਦੀ ਔਰਤ ਦੇ ਵੱਲ ਜੇਕਰ ਸੁਰਤੀ ਜੁੜ ਜਾਂਦੀ ਹੈ ਤੇ ਫਿਰ ਭਗਤ ਜੀ ਲਿਖਦੇ ਨੇ ਅਗਲਾ ਜਨਮ ਉਸ ਨੂੰ ਵੇਸਵਾ ਦਾ ਪ੍ਰਾਪਤ ਹੁੰਦਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਵੇਸਵਾ ਗਾਮੀ ਪੁਰਖ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਫਿਰ ਵੇਸਵਾ ਦਾ ਉਸ ਨੂੰ ਜਨਮ ਪ੍ਰਾਪਤ ਹੁੰਦਾ ਹੈ ਤਾਂ ਕਿ ਕਾਮ ਦੀ ਇੱਛਾ ਉਹਦੀ ਤ੍ਰਿਪਤ ਹੋ ਸਕੇ, ਪੂਰੀ ਹੋ ਸਕੇ। ਇਹ ਕਾਰਨ ਬਣਦਾ ਹੈ ਔਰਤ ਨੂੰ ਯਾਦ ਕਰਨ ਦੇ ਨਾਲ ਵੇਸਵਾ ਦਾ ਸਰੂਪ ਧਾਰਨ ਕਰਨਾ ਪੈਂਦਾ। ਅੱਗੇ ਭਗਤ ਜੀ ਲਿਖਦੇ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਅੰਤ ਦੇ ਵੇਲੇ ਜਿਹੜਾ ਧੀਆਂ ਪੁੱਤਰਾਂ ਨੂੰ ਯਾਦ ਕਰਨ ਲੱਗ ਪੈਂਦਾ, ਜਿਹੜਾ ਲੜਕਿਆਂ ਨੂੰ ਯਾਦ ਕਰਨ ਲੱਗ ਪੈਂਦਾ, ਲੜਕਿਆਂ ਦੇ ਵਿੱਚ ਸੁਰਤੀ ਚਲੀ ਜਾਂਦੀ ਹੈ, ਲੜਕੇ ਬਹੁਤੇ ਹੋਣ, ਇਸ ਤਰੀਕੇ ਦੇ ਨਾਲ ਜਦੋਂ ਲੜਕਿਆਂ ਦੇ ਵੱਲ ਸੁਰਤੀ ਜੁੜ ਜਾਂਦੀ ਹੈ, ਧੀਆਂ ਪੁੱਤਰਾਂ ਦੇ ਵੱਲ ਧਿਆਨ ਚਲਾ ਜਾਂਦਾ ਹੈ ਅੰਤ ਦੇ ਵੇਲੇ, ਤੇ ਫਿਰ ਉਸ ਨੂੰ ਅਗਲੀ ਜਿਹੜੀ ਜੂਨ ਹੈ, ਅਗਲਾ ਜਿਹੜਾ ਜਨਮ ਹੈ, ਉਹ ਸੂਰ ਦਾ ਮਿਲਦਾ। ਆਮ ਕਰਕੇ ਇਸ ਤਰ੍ਹਾਂ ਦੀ ਵੀ ਮਾਨਤਾ ਹੈ ਕਿ ਸੂਰ ਦੇ ਜਿਹੜੇ ਬੱਚੇ ਨੇ ਉਹ ਬਹੁਤੇ ਜ਼ਿਆਦਾ ਹੁੰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸੇਠ ਜੀ ਨੂੰ ਵਰਦਾਨ ਦਿੱਤਾ ਸੀ ਸੰਤ ਫੂਲਾ ਸਿੰਘ ਨੇ, ਇੱਕ ਦਿਨ ਬਾਹਰ ਦੇਖਿਆ ਬਾਜ਼ਾਰ ਦੇ ਵਿੱਚ ਸੂਰੀ ਦੇ ਮਗਰ ਬੜੇ ਛੋਟੇ ਛੋਟੇ ਉਹਦੇ ਬੱਚੇ ਨੇ, ਤੇ ਸੰਤ ਫੂਲਾ ਸਿੰਘ ਜੀ ਨੇ ਸੇਠਣੀ ਨੂੰ ਆਵਾਜ਼ ਮਾਰੀ, ਬੀਬੀ ਸੇਠਣੀ ਹੈ, ਬੀਬੀ ਸੇਠਣੀ ਹੈ, ਬਾਹਰ ਆ। ਦੌੜਦੀ ਹੋਈ ਬਾਹਰ ਆਈ, ਆਖਿਆ ਸੰਤ ਜੀ ਕੀ ਗੱਲ ਹੈ? ਬੀਬੀ ਉਹ ਦੇਖ ਜਿਵੇਂ ਉਹ ਸੂਰੀ ਦੇ ਮਗਰ ਬੱਚੇ ਫਿਰਦੇ ਨੇ ਨਾ, ਤੇਰੇ ਮਗਰ ਇਸ ਤਰ੍ਹਾਂ ਬੱਚੇ ਹੋਣਗੇ। ਬਹੁਤਿਆਂ ਤੋਂ ਭਾਵ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਫਿਰ ਸਮਾਂ ਪਾ ਕੇ ਸੰਤਾਂ ਦੇ ਵਰਦਾਨ ਦੇ ਨਾਲ ਉਹਨਾਂ ਦੇ ਘਰ 7 ਪੁੱਤਰ ਪੈਦਾ ਹੋਏ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ 7 ਹਵਨ ਜੋਗੇ ਇਕੱਠੇ ਦੇ ਦਿੱਤੇ, ਕਿਉਂਕਿ ਮਰਿਆਦਾ ਹੈ ਕਿ 7 ਸਿੰਘ ਹਵਨ ਕਰਨ। ਸਤਿਗੁਰੂ ਜੀ ਕਹਿੰਦੇ ਨੇ ਹਵਨ ਜੋਗੇ ਇਕੱਠੇ ਬਖਸ਼ ਦਿੱਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸੂਰੀ ਦੇ ਬੱਚੇ ਬਹੁਤੇ ਹੁੰਦੇ ਨੇ, ਇਸ ਕਰਕੇ ਭਗਤ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਹੇ ਨੇ ਕਿ ਜੇਕਰ ਧੀਆਂ ਪੁੱਤਰਾਂ ਦੇ ਵੱਲ ਧਿਆਨ ਚਲਾ ਜਾਂਦਾ ਤੇ ਫਿਰ ਅਗਲਾ ਜਨਮ ਸੂਰ ਦਾ ਮਿਲਦਾ ਤੇ ਸੂਰ ਦੇ ਬੱਚੇ ਫਿਰ ਬਹੁਤੇ ਹੁੰਦੇ ਨੇ, ਜਿਹੜਾ ਬਹੁਤੇ ਬੱਚਿਆਂ ਦਾ ਆਨੰਦ ਕਹਿ ਲੋ, ਨਰਕ ਕਹਿ ਲੋ, ਉਹ ਭੋਗਣਾ ਪੈਂਦਾ, ਕਿਉਂਕਿ ਨਰਕ ਹੀ ਹੈ, ਸੂਰ ਦੇ ਮੈਲਾ ਖਾਂਦਾ। ਭਗਤ ਜੀ ਬਿਆਨ ਕਰ ਰਹੇ ਨੇ ਕਿ ਫਿਰ ਸੂਰ ਜਾਂ ਸੂਰੀ ਦਾ ਜਨਮ ਮਿਲਦਾ ਫਿਰ ਬਹੁਤੇ ਜ਼ਿਆਦੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ।
ਅੱਗੇ ਲਿਖਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਲ ਵਲ ਉਤਰੈ। ਅੰਤ ਦੇ ਵੇਲੇ ਮਹਿਲਾਂ ਨੂੰ ਮਾੜੀਆਂ ਨੂੰ ਕੋਠੀਆਂ ਨੂੰ ਜੇਕਰ ਯਾਦ ਕਰਦਾ ਤੇ ਭਗਤ ਜੀ ਕਹਿੰਦੇ ਨੇ ਫੇਰ ਉਸ ਨੂੰ ਜਨਮ ਪ੍ਰਾਪਤ ਹੁੰਦਾ ਜੁਨੀ ਮਿਲਦੀ ਹੈ ਪ੍ਰੇਤ ਦੀ ਕਿਉਂਕਿ ਸੁੰਨੇ ਮਕਾਨਾਂ ਦੇ ਵਿਚ ਸੁੰਜਿਆਂ ਮਹਿਲ ਤੇ ਮਾੜੀਆਂ ਦੇ ਵਿਚ ਆਮ ਕਰਕੇ ਦੱਸਿਆ ਜਾਂਦਾ ਪ੍ਰੇਤਾਂ ਦਾ ਵਾਸਾ ਹੁੰਦਾ ਭਾਵਕ ਉਹ ਤੇ ਜਨਮ ਨੂੰ ਹੀ ਧਾਰਨ ਨਹੀਂ ਕਰਦਾ ਜਦੋਂ ਮਰਦਾ ਪ੍ਰੇਤ ਬਣ ਜਾਂਦਾ ਭੂਤ ਬਣ ਜਾਂਦਾ ਕਿਉਂਕਿ ਜਨਮ ਧਾਰਨ ਕਰੇਗਾ ਤੇ ਕੋਈ ਮਨੁੱਖ ਬਣੇਗਾ ਕੋਈ ਪਸ਼ੂ ਪੰਛੀ ਜਾਨਵਰ ਬਣੇਗਾ ਪਰ ਜੇਕਰ ਜਨਮ ਹੀ ਨਾ ਧਾਰਨ ਕੀਤਾ ਤੇ ਫਿਰ ਜਿਹੜੀ ਜੂਨ ਹੈ ਉਹ ਪ੍ਰੇਤ ਦੇ ਵਿਚ ਮਿਲ ਜਾਂਦੀ ਹੈ ਪ੍ਰੇਤ ਬਣ ਜਾਂਦਾ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ। ਅਖੀਰਲੀ ਸਾਰ ਤੱਤ ਦੀ ਗੱਲ ਕੀਤੀ ਹੈ ਭਗਤ ਤਿਲੋਚਨ ਜੀ ਨੇ ਪਰ ਜੇਕਰ ਭਗਤ ਜੀ ਕਹਿੰਦੇ ਨੇ ਅੰਤ ਦੇ ਵੇਲੇ ਨਾਰਾਇਣ ਨੂੰ ਸਿਮਰਦਾ ਹੈ ਜੇ ਸਤਿਗੁਰੂ ਨੂੰ ਯਾਦ ਕਰਦਾ ਹੈ ਜੇਕਰ ਪਰਮੇਸ਼ਵਰ ਨੂੰ ਯਾਦ ਕਰਦਾ ਤੇ ਮੈਂ ਭਗਤ ਤ੍ਰਿਲੋਚਨ ਕਹਿੰਦਾ ਹਾਂ ਉਹ ਨਰ ਮੁਕਤ ਹੋ ਜਾਂਦਾ ਤੇ ਨਰ ਮੁਕਤਾ ਪੀਤਾਂਬਰ ਵਾਕੇ ਹਿਰਦੈ ਬਸੈ ਉਹ ਨਰ ਮੁਕਤ ਹੋ ਜਾਂਦਾ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਕਿਉਂਕਿ ਪੀਤਾਂਬਰ ਵਾਕੇ ਹਿਰਦੈ ਬਸੈ ਪੀਤਾਂਬਰ ਭਾਵ ਹੈ ਜਿਹਦੇ ਪੀਲੇ ਕੱਪੜੇ ਨੇ ਵਿਸ਼ਨੂੰ ਭਗਵਾਨ ਦਾ ਲਿਬਾਸ ਪੀਲਾ ਮੰਨਿਆ ਜਾਂਦਾ ਤੇ ਸਾਡੇ ਮਤ ਦੇ ਅਨੁਸਾਰ ਜੋ ਵੀ ਮਾਤ ਲੋਕ ਦੇ ਉੱਤੇ ਗੁਰੂ ਬਣ ਕੇ ਆਉਂਦਾ ਅਸੀਂ ਮੰਨਦੇ ਹਾਂ ਕਿ ਵਿਸ਼ਨੂੰ ਦਾ ਅਵਤਾਰ ਹੈ ਇਸ ਕਰਕੇ ਉਹ ਪੀਤਾਂਬਰ ਵਾਦੇ ਭਾਵ ਕੇ ਸਤਿਗੁਰੂ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਉਹ ਮੋਕਸ਼ ਨੂੰ ਪ੍ਰਾਪਤ ਕਰ ਜਾਂਦਾ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਅੰਤ ਦੇ ਵੇਲੇ ਜਿਸ ਤਰ੍ਹਾਂ ਦੀ ਮਨੁੱਖ ਦੀ ਵਾਸ਼ਨਾ ਹੁੰਦੀ ਹੈ ਉਸੇ ਤਰ੍ਹਾਂ ਦਾ ਉਸ ਨੂੰ ਦੂਸਰਾ ਜਨਮ ਧਾਰਨ ਕਰਨਾ ਪੈਂਦਾ ਇਸ ਜਗ੍ਹਾ ਦੇ ਉੱਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੋਵਾਂ ਨੂੰ ਸਾਖੀ ਸੁਣਾ ਰਹੇ ਨੇ ਕਿ ਤੁਹਾਡਾ ਪਹਿਲਾ ਜਨਮ ਭਗਤ ਕਬੀਰ ਦਾ ਤੇ ਲੋਹੀ ਦਾ ਸੀ ਤੇ ਭਗਤ ਕਬੀਰ ਜੀ ਨੇ ਆਖਿਆ ਲੋਹੀ ਨੂੰ ਕਿ ਲੋਹੀਏ ਜੇਕਰ ਤੇਰੀ ਸੇਵਾ ਦੀ ਲਾਲਸਾ ਪੂਰੀ ਨਹੀਂ ਹੋਈ ਤੇ ਫੇਰ ਤੈਨੂੰ ਇਸ ਵਾਸ਼ਨਾ ਦੇ ਕਰਕੇ ਦੂਸਰਾ ਜਨਮ ਧਾਰਨ ਕਰਨਾ ਪਵੇਗਾ ਤਾਂ ਕਿ ਤੇਰੀ ਇਹ ਲਾਲਸਾ ਕਿਸੇ ਤਰੀਕੇ ਦੇ ਨਾਲ ਪੂਰੀ ਹੋ ਸਕੇ। ਕਰ ਖਤਰੀ ਜਨਮਿਓ ਇਸ ਕਾਲਾ ਹੋਏ ਸ੍ਰੀ ਨਾਨਕ ਪੰਥ ਬੇਸਾਲਾ। ਭਗਤ ਕਬੀਰ ਜੀ ਕਹਿੰਦੇ ਨੇ ਕਿ ਖੱਤਰੀਆਂ ਦੇ ਘਰ ਦੇ ਵਿੱਚ ਲੋਹੀਏ ਫਿਰ ਤੇਰਾ ਜਨਮ ਹੋਵੇਗਾ ਤੇ ਜਦੋਂ ਲੋਹੀਏ ਤੇਰਾ ਜਨਮ ਹੋਵੇਗਾ ਉਸ ਵੇਲੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੰਥ ਹੈ ਉਹ ਚੱਲ ਰਿਹਾ ਹੋਵੇਗਾ। ਗੁਰ ਦਰਸੈ ਗੁਰ ਵਾਕ ਸੁਣੈ ਪੌਣੀ ਉਧਾਰ ਸੇਵੇ ਹੋਏ ਜਹੈ। ਭਗਤ ਕਬੀਰ ਜੀ ਕਹਿੰਦੇ ਨੇ ਫੇਰ ਤੂੰ ਜਦੋਂ ਗੁਰੂ ਦਾ ਦਰਸ਼ਨ ਕਰੇਗੇ ਗੁਰੂ ਦੇ ਬਚਨਾਂ ਨੂੰ ਸੁਣੇਗੀ ਤੇ ਫੇਰ ਤੇਰਾ ਉਧਾਰ ਹੋ ਜਾਵੇਗਾ ਤੇਰਾ ਕਲਿਆਣ ਹੋ ਜਾਵੇਗਾ ਇਸ ਤੋਂ ਇਲਾਵਾ ਸੇਵਾ ਵੀ ਤੂੰ ਉਸ ਜਨਮ ਦੇ ਵਿੱਚ ਬਹੁਤੀ ਕਰੇਗੀ। ਸੁਣ ਲੋਈ ਚਰਨਨ ਪਰ ਭਰੀ ਦੀਨ ਹੋਏ ਤਬ ਬਿਨਤੀ ਕਰੀ। ਜਦੋਂ ਭਗਤ ਜੀ ਨੇ ਐਸਾ ਬਚਨ ਕਰ ਦਿੱਤਾ ਕਿ ਦੂਸਰਾ ਜਨਮ ਧਾਰਨ ਕਰਨਾ ਪਵੇਗਾ ਲੋਹੀਏ ਫਿਰ ਲੋਹੀ ਜੀ ਨੇ ਹੱਥ ਜੋੜ ਕੇ ਅਰਜ ਕੀਤੀ ਪਤੀ ਕਬੀਰ ਜੀ ਦੇ ਚਰਨਾਂ ਦੇ ਉੱਤੇ ਡਿੱਗੀ ਦੀਨ ਹੋਏ ਬਿਨਤੀ ਤਬ ਕਰੀ। ਬੜੀ ਦੀਨਤਾ ਦੇ ਨਾਲ ਬੜੀ ਅਧੀਨਗੀ ਦੇ ਨਾਲ ਫਿਰ ਲੋਹੀ ਨੇ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੁਮ ਪੀ ਦਾਸੀ ਕੋ ਮਤ ਤਿਆਗੋ ਮੇਰੀ ਪ੍ਰੀਤ ਦੇਖ ਅਨੁਰਾਗੋ। ਭਗਤ ਜੀ ਨੇ ਜਦੋਂ ਐਸਾ ਬਚਨ ਕੀਤਾ ਤੇ ਲੋਹੀ ਕਹਿੰਦੀ ਹੈ ਠੀਕ ਹੈ ਪਤੀ ਜੀ ਤੁਹਾਡਾ ਜਿਹੜਾ ਹੁਕਮ ਹੈ ਉਹ ਪੂਰਾ ਵਰਤਣਾ ਹੀ ਵਰਤਣਾ ਹੈ। ਕਹਿੰਦੀ ਹੈ ਕਿ ਮੇਰਾ ਦਾਸੀ ਦਾ ਵੀ ਤੁਸੀਂ ਧਿਆਨ ਧਾਰਨ ਕਰਨਾ ਜੇਕਰ ਮੈਂ ਦੂਸਰੇ ਜਨਮ ਨੂੰ ਧਾਰਨ ਕਰਾਂਗੀ ਤੇ ਪਤੀ ਜੀ ਤੁਸੀਂ ਵੀ ਮੇਰਾ ਸਾਥ ਨਾ ਛੱਡਣਾ। ਮੇਰੀ ਪ੍ਰੀਤ ਦੇਖ ਅਨੁਰਾਗੋ ਮੇਰੀ ਪ੍ਰੀਤ ਨੂੰ ਮੇਰੇ ਪ੍ਰੇਮ ਨੂੰ ਮੇਰੀ ਭਾਵਨਾ ਨੂੰ ਤੁਸੀਂ ਹਰ ਇੱਕ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਪਰਖੋ ਤੇ ਦੇਖੋ ਕਿ ਮੈਂ ਤੁਹਾਡੀ ਹੀ ਪਤਨੀ ਹੋਣ ਦੀ ਹੱਕਦਾਰ ਹੈ। ਜੇਕਰ ਪਤੀ ਜੀ ਮੇਰਾ ਦੂਸਰਾ ਜਨਮ ਹੋਵੇਗਾ ਤੇ ਮੈਂ ਚਾਹੁੰਦੀ ਹਾਂ ਕਿ ਅਗਲੇ ਜਨਮ ਦੇ ਵਿੱਚ ਵੀ ਮੇਰੇ ਪਤੀ ਮੇਰੇ ਸਵਾਮੀ ਮੇਰੇ ਮਾਲਕ ਮੇਰੇ ਖਾਵੰਦ ਤੁਸੀਂ ਹੀ ਰਹੋ। ਭਾਵ ਕਿ ਮੈਂ ਅਗਲੇ ਜਨਮ ਦੇ ਵਿੱਚ ਜੇਕਰ ਔਰਤ ਦੇ ਰੂਪ ਦੇ ਵਿੱਚ ਪੈਦਾ ਹੋਵਾਂਗੀ ਸੇਵਾ ਕਰਾਂਗੀ ਆਪਣੀ ਲਾਲਸਾ ਨੂੰ ਪੂਰਿਆ ਕਰਾਂਗੀ ਤੇ ਦੁਨੀਆਂ ਦੇ ਰਿਵਾਜ ਦੇ ਮੁਤਾਬਕ ਮੇਰਾ ਵਿਆਹ ਹੋਵੇਗਾ ਤੇ ਮੈਂ ਚਾਹੁੰਦੀ ਹਾਂ ਕਿ ਜਿਹਦੇ ਨਾਲ ਮੇਰਾ ਵਿਆਹ ਹੋਵੇ ਉਹ ਕੋਈ ਪੁਰਖ ਹੋਰ ਨਾ ਹੋਵੇ ਉਹ ਤੁਸੀਂ ਹੀ ਹੋਵੋ। ਇਸ ਤਰ੍ਹਾਂ ਦੀ ਮੰਗ ਉਸ ਵੇਲੇ ਆਪਣੇ ਪਤੀ ਕਬੀਰ ਜੀ ਤੋਂ ਲੋਹੀ ਨੇ ਮੰਗੀ ਹੈ ਕਿ ਕਬੀਰ ਜੀ
ਮੈਂ ਤੁਹਾਡੀ ਹੀ ਪਤਨੀ ਰਹਿਣਾ ਚਾਹੁੰਦੀ ਹਾਂ, ਇਸ ਕਰਕੇ ਮੇਰਾ ਜਦੋਂ ਅਗਲਾ ਜਨਮ ਹੋਵੇ ਤੇ ਮੇਰਾ ਪਤੀ ਤੁਹਾਡੇ ਤੋਂ ਬਗੈਰ ਹੋਰ ਕੋਈ ਨਾ ਹੋਵੇ, ਮੈਂ ਜਨਮ ਨੂੰ ਧਾਰਨ ਕਰਾਂਗੀ ਤੇ ਕਿਰਪਾ ਕਰਿਓ ਤੁਸੀਂ ਵੀ ਜਨਮ ਨੂੰ ਧਾਰਨ ਕਰੋ ਤਾਂ ਕਿ ਸਾਡਾ ਦੋਵਾਂ ਜੀਆਂ ਦਾ ਹੀ ਸੰਯੋਗ ਬਣੇ, ਮੇਰਾ ਜਿਹੜਾ ਵਿਆਹ ਹੈ ਉਹ ਤੁਹਾਡੇ ਨਾਲ ਹੀ ਹੋਵੇ। ਇਸ ਤਰ੍ਹਾਂ ਦੀ ਜਿਹੜੀ ਮੰਗ ਹੈ ਉਹ ਲੋਈ ਜੀ ਨੇ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚੋਂ ਮੰਗੀ ਹੈ। ਇਹ ਸਾਖੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੋਵਾਂ ਨੂੰ ਸੁਣਾ ਰਹੇ ਨੇ, ਸਿੱਖ ਤੇ ਸਿੱਖਣੀ ਨੂੰ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗਾ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉ ਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।